एक ओहंकार सतनाम कर्ता पुरुष निरपौ निर्वैर अकाल मूरत अजूनी सैपहूं गुरप्रसाद जप आदि सच जुगाद सच है भी सच नानक होसी भी सच। एक अदुती गुरु नानक देवा ओंकार गुर अंगद फेवा सतनाम गुर अमर प्यारे करता रामदास गुरबारे पुरख श्री अर्जन सुखदानी निरपौ हर गोबिंद गुणकानी निर्वैर गुरु है श्री हर राय अकाल मूरत हर कृष्ण त्याए अजूनी तेग बहादुर राई सै पंगुर दुष्मेश सहाय गुर प्रसाद ग्रंथ गुर ज्ञाना वाहि गुरु बंधन भगवाना गुरु ग्रंथ कल युग पयो श्री गुरु रूप महान दस पातशाहियां रूप एहो गुरु ग्रंथ जी जान गुर प्रसाद ग्रंथ गुर ज्ञाना वाहि गुरु बंधन भगवाना तुमरी महिमा अपरे अपारा यां का लहो न किन्हु पारा देव देव राजन के राजा दीन दयाल गरीब निवाज बेस मारे अथाह अगंत अतोले ज्यों बुलावो त्यों नानक दास बोले वाहिगुरु जी का खालसा वाहिगुरु जी की फतेह। परम सत्कार योग गुरु साहब जी दी साजी निवाजी गुरु स्वरूप गुरु खालसा सतसंग जी आप सरबत संगतां नित दे बने हुए प्रोग्राम दे अनुसार सतगुरां दी पावन पवित्र हजूरी दे अंदर पहुंचे हो। गुरु नानक दे ग्यारहवें स्वरूप पातशाहां दे पातशाह साहिब श्री गुरु ग्रंथ साहिब जी महाराज शब्द गुरु दी पावन पवित्र हजूरी विच संध्या दे समय सोदर दी बाणी रहराज साहिब तों उपरंत गुरुंग प्यारे रागी सिंह साहबाना दी रसना तों बड़ा सुंदर मनोहर कीर्तन आप जी ने दो शब्द सरवण कीते हन। हम अवगुण भरे एक गुण नाही अमृत छाड़ बिकै बिकाई। दूसरा शब्द से आखां जीवां बिसरै मर जाओ आखणी औखा सचा ना। इन्हां दो शब्दों का कीर्तन सरवण कीता है। उपरंत जो गुरुद्वारा साहिब दे प्रबंधकां वल्लों समां निश्चित है उस दे अनुसार दास दी हाजरी तों बाद ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬਾਨ ਗਿਆਨੀ ਮੱਲ ਸਿੰਘ ਜੀ ਨੇ ਆਪ ਜੀ ਨੂੰ ਵਿਦਵਤਾ ਭਰੇ ਸੁੰਦਰ ਵਿਚਾਰ ਸਰਵਣ ਕਰਾਉਣੇ ਹਨ। ਜੋ ਸਮਾਂ ਬਾਕੀ ਹੈ ਇਸ ਨੂੰ ਸਫਲਿਆਂ ਕਰਨ ਵਾਸਤੇ ਆਓ, ਸ਼ਰਧਾ ਭਾਵਨਾ ਨਿਰਮਾਣਤਾ ਸਾਵਧਾਨਤਾ ਮਨ ਦੀ ਇਕਾਗਰਤਾ ਇਹਨਾਂ ਸ਼ੁਭ ਗੁਣਾਂ ਦਾ ਜਿੰਨੀ ਜਲਦੀ ਸਾਡੇ ਹਿਰਦੇ ਵਿੱਚ ਨਿਵਾਸ ਹੋਏਗਾ ਉਤਨੀ ਜਲਦੀ ਕਾਮਯਾਬੀ ਹੋਏਗੀ। ਸੋ ਇਹਨਾਂ ਸ਼ੁਭ ਗੁਣਾਂ ਦੇ ਸਹਿਤ ਹੋ ਕਰਕੇ ਸਤਸੰਗਤ ਦਾ ਲਾਹਾ ਪ੍ਰਾਪਤ ਕਰੀਏ। ਹੁਣੇ ਜੋ ਦੋ ਸ਼ਬਦ ਸਰਵਣ ਕੀਤੇ ਹਨ ਇਹਨਾਂ ਵਿੱਚ ਆਪ ਜੀ ਨੇ ਅੰਮ੍ਰਿਤ ਬਚਨ ਪੱਟਾਂ ਦੇ ਸਵਈਆਂ ਵਿੱਚ ਉਚਾਰਨ ਕੀਤਾ ਹੋਇਆ ਜਗਿਆਸੂ ਦੀ ਵਿਵਸਥਾ ਕਥਨ ਕੀਤੀ ਹੈ। ਜਗਿਆਸੂ ਮੁਖ ਦੁਆਰਾ ਇਸੀ ਭਾਵਨਾ ਪ੍ਰਗਟ ਹੋਈ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਹੇ ਮੇਰੇ ਪਰਮੇਸ਼ੁਰ ਵਾਹਿਗੁਰੂ ਜੀਓ, ਮੇਰੇ ਵਿੱਚ ਸਾਰੇ ਔਗੁਣ ਹਨ, ਐਸਾ ਨਿਸ਼ਚਾ ਕਰਨਾ, ਗੁਣਾਂ ਦਾ ਹੰਕਾਰ ਨਾ ਕਰਨਾ, ਗੁਣ ਹੁੰਦੇ ਹੋਏ ਵੀ ਕਹਿਣਾ ਕੋਈ ਗੁਣ ਨਹੀਂ ਹੈ, ਐਸੀ ਭਾਵਨਾ ਨਿਮਰਤਾ ਵਾਲੇ ਜੀਵਨ ਗੁਰਮੁਖ ਜੀਵਨ ਵਿੱਚ ਹੋਇਆ ਕਰਦੀ ਹੈ। ਇਸ ਤੋਂ ਉਲਟ ਮਨੁੱਖ ਨੂੰ ਹਮੇਸ਼ਾ ਹੀ ਲੱਗਦਾ ਹੈ ਕਿ ਮੇਰੇ ਵਿੱਚ ਗੁਣ ਹਨ, ਲੋਕਾਂ ਵਿੱਚ ਔਗੁਣ ਹਨ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਵਿਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤਦਾਰਾ ਸੁਣ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇਹੇ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਣਾਈ। ਇਸ ਪਾਵਨ ਸ਼ਬਦ ਵਿੱਚ ਚੱਲ ਰਹੇ ਪ੍ਰਕਰਨ ਦੀ ਇੱਕ ਤੁਕ ਹੈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ। ਪਰਮੇਸ਼ੁਰ ਵਾਹਿਗੁਰੂ ਦੀ ਪ੍ਰਾਪਤੀ ਦਾ ਇੱਕ ਉੱਤਮ ਪੰਥ, ਉੱਤਮ ਰਸਤਾ ਹੈ। ਰਸਤੇ ਇੱਕ ਸ਼ਹਿਰ ਨੂੰ, ਇੱਕ ਪਿੰਡ ਨੂੰ, ਇੱਕ ਬਸਤੀ ਨੂੰ ਅਨੇਕਾਂ ਪਾਸੇ ਤੋਂ ਆਉਂਦੇ ਹੈ। ਸਾਰੇ ਰਸਤੇ ਸੁੰਦਰ ਨਹੀਂ ਹੁੰਦੇ, ਸਾਰੇ ਰਸਤੇ ਉਹਨਾਂ ਰਸਤਿਆਂ ਦੇ ਚੱਲਣ ਵਾਲੇ ਨੂੰ ਸੌਖ ਨਹੀਂ ਹੁੰਦੇ, ਕੁਝ ਰਸਤੇ ਬੜੇ ਖਤਰਨਾਕ ਹੁੰਦੇ ਹਨ। ਕੁਝ ਰਸਤਿਆਂ ਤੇ ਚੱਲ ਕੇ ਜਾਣ ਦਾ ਖਤਰਾ ਵੀ ਹੁੰਦਾ, ਕੁਝ ਰਸਤੇ ਐਸੇ ਨੇ ਜਿਨ੍ਹਾਂ ਵਿੱਚ ਬੜੀਆਂ ਮੁਸ਼ਕਲਾਂ ਪੈਦਾ ਹੁੰਦੀਆਂ, ਤੁਰਨ ਵਾਲੇ ਨੂੰ ਸੌਖ ਨਹੀਂ ਹੈ। ਤੇ ਇੱਕ ਰਸਤਾ ਐਸਾ ਹੈ ਜਿਹੜਾ ਹੈ ਵੀ ਸਿੱਧਾ ਪੱਧਰਾ ਹੈ, ਜਿਹਦੇ ਚ ਕੋਈ ਵੀ ਮੁਸ਼ਕਲ ਨਹੀਂ ਹੈ। ਸੋ ਐਸਾ ਜਿਹੜਾ ਰਸਤਾ ਹੈ ਉਸ ਨੂੰ ਉੱਤਮ ਰਸਤਾ ਕਿਹਾ ਜਾਂਦਾ ਹੈ, ਉੱਤਮ ਪੰਥ। ਉਹ ਰਸਤਾ ਜਿਵੇਂ ਸੰਸਾਰ ਦੇ ਰਸਤੇ ਨੇ, ਇਸੇ ਤਰ੍ਹਾਂ ਪਰਮਾਰਥ ਦੇ ਵਿੱਚ ਵੀ ਵਾਹਿਗੁਰੂ ਦੀ ਪ੍ਰਾਪਤੀ ਦਾ ਜਿਹੜਾ ਰਸਤਾ ਹੈ ਉਹਦੇ ਕਈ ਨਾਮ ਨੇ, ਪਰ ਉਹਨੂੰ ਪੰਥ ਕਿਹਾ, ਮਾਰਗ ਕਿਹਾ ਹੈ। ਇਸ ਕਰਕੇ ਮਾਰਗ ਔਰ ਮੰਜ਼ਲ ਦੋ ਸ਼ਬਦ ਨੇ। ਹਰ ਮਾਰਗ ਦਾ ਆਪਣੀ ਮੰਜ਼ਲ ਦੇ ਨਾਲ ਸੰਬੰਧ ਹੁੰਦਾ ਹੈ, ਤੇ ਹਰ ਮਾਰਗ ਕਿਸੇ ਨਾ ਕਿਸੇ ਮੰਜ਼ਲ ਤੇ ਪਹੁੰਚਾਉਂਦਾ ਹੈ। ਜੈਸੀ ਮੰਜ਼ਲ ਹੋਵੇ ਵੈਸਾ ਮਾਰਗ ਹੁੰਦਾ। ਸੰਸਾਰ ਦੀ ਮੰਜ਼ਲ ਹੈ ਤਾਂ ਸੰਸਾਰ ਦਾ ਹੀ ਮਾਰਗ ਹੈ, ਤੇ ਜਿਸ ਨੂੰ ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾਂ ਮਾਰਗ ਖੋਇਆ ਜਾਵੇ, ਸਮਝ ਲਓ ਕਿ ਉਹਦੀ ਮੰਜ਼ਿਲ ਪਹਿਲਾਂ ਖੋਈ ਗਈ। ਕਿਉਂਕਿ ਮੰਜ਼ਿਲ ਤੇ ਪਹੁੰਚਣਾ ਤਾਂ ਮਾਰਗ ਦੁਆਰਾ ਹੀ ਹੈ, ਜਦੋਂ ਮਾਰਗ ਹੀ ਨਾ ਰਿਹਾ ਮੰਜ਼ਿਲ ਕਿੱਥੇ ਰਹੀ? ਮਾਰਗ ਗਿਆ ਮੰਜ਼ਿਲ ਵੀ ਗਈ। ਇਸ ਕਰਕੇ ਸੰਸਾਰ ਦੇ ਰਸਤੇ, ਸੰਸਾਰ ਦੀਆਂ ਮੰਜ਼ਿਲਾਂ ਕੇਵਲ ਅੰਤਰੀ ਭਾਵ ਨੂੰ ਸਮਝਣ ਵਾਸਤੇ ਹਨ। ਅਸਲੀ ਮੰਜ਼ਿਲ ਹੈ ਵਾਹਿਗੁਰੂ ਦੀ ਪ੍ਰਾਪਤੀ, ਪਰਮੇਸ਼ਰ ਦੇ ਸਰੂਪ ਤੱਕ ਪਹੁੰਚਣਾ, ਉਹਦੇ ਚ ਅਭੇਦ ਹੋ ਜਾਣਾ, ਉਹਦੀ ਪ੍ਰਾਪਤੀ ਹੋ ਜਾਣੀ, ਇਹ ਮੰਜ਼ਿਲ ਹੈ। ਉਹਦੀ ਮਿਲਾਪ ਕਰਾਉਣ ਵਾਲੀ ਸ਼ਕਤੀ ਦਾ ਨਾਮ ਮਾਰਗ ਹੈ। ਜਿਵੇਂ ਸੰਸਾਰ ਦੀਆਂ ਮੰਜ਼ਿਲਾਂ ਤੇ ਸੰਸਾਰ ਦੇ ਮਾਰਗ ਨੇ, ਵਾਹਿਗੁਰੂ ਦੀ ਪ੍ਰਾਪਤੀ ਰੂਪ ਮੰਜ਼ਿਲ ਤੇ ਪਹੁੰਚਣ ਦੇ ਲਈ ਮਾਰਗ ਹੈ। ਉਸ ਮਾਰਗ ਨੂੰ ਗੁਰਸਿੱਖੀ ਮਾਰਗ ਕਿਹਾ ਜਾਂਦਾ ਹੈ, ਉਸ ਮਾਰਗ ਨੂੰ ਭਗਤੀ ਮਾਰਗ ਕਿਹਾ ਜਾਂਦਾ। ਗੁਰਸਿੱਖੀ ਮਾਰਗ ਤੇ ਚੱਲਣ ਵਾਸਤੇ ਉਪਦੇਸ਼ ਦਿੱਤਾ ਹੈ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਗੁਰਸਿੱਖ ਨੂੰ ਇਹ ਹੁਕਮ ਕੀਤਾ ਹੈ ਕਿ ਇਸ ਮਾਰਗ ਤੇ ਜਾਣਾ ਕੋਈ ਸੌਖਾ ਤਾਂ ਨਹੀਂ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਰਸਤਾ ਬਹੁਤ ਸੌਖਾ ਵੀ ਹੈ। ਸੰਸਾਰ ਦੇ ਜਿੰਨੇ ਵੀ ਮਤ ਮਤਾਂਤਰ ਹਨ, ਉਹਨਾਂ ਸਾਰਿਆਂ ਨਾਲੋਂ ਗੁਰੂ ਨਾਨਕ ਦਾ ਗੁਰਸਿੱਖੀ ਭਗਤੀ ਮਾਰਗ ਸੌਖਾ ਹੈ। ਫਿਰ ਵੀ ਇਸ ਨੂੰ ਖੰਨਿਓ ਤਿੱਖੀ ਬਾਲੋ ਨੇ ਕਿ ਏਤ ਮਾਰਗ ਜਾਣਾ ਇਹ ਕਿਹਾ। ਇਹਦੇ ਵਿੱਚ ਬਹੁਤ ਕੁਛ ਤਿਆਗ ਕੇ ਤੁਰਨਾ ਹੋਏਗਾ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾ ਹੀ ਬੋਲਣ, ਖੰਨਿਓ ਤਿੱਖੀ ਬਾਲੋ ਨੇ ਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜੀ ਨੇ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ। ਲੱਭ ਲੋਭ ਦਾ ਤਿਆਗਣਾ, ਬਹੁਤਾ ਬੋਲਣ ਦੀ ਆਗਿਆ ਨਹੀਂ ਇਸ ਮਾਰਗ ਤੇ, ਅੰਤਰੀ ਮਾਰਗ ਭਗਤੀ ਮਾਰਗ ਤੇ ਚੱਲਣ ਵਾਲੇ ਹੈ ਉੱਤਮ ਪੰਥ। ਇੱਕ ਉੱਤਮ ਪੰਥ ਸੁਣਿਓ ਗੁਰੂ ਸੰਗਤ, ਇਹੀ ਮਾਰਗ ਸਭ ਤੋਂ ਸੌਖਾ ਹੈ। ਜਿਸ ਮਾਰਗ ਦੇ ਵਿੱਚ ਆਪ ਜੀ ਪ੍ਰਵੇਸ਼ ਹੋ, ਸਤਸੰਗਤ, ਇਹੀ ਆਪਣਾ ਪ੍ਰਕਰਨ ਚੱਲਦਾ। ਮਾਰਗ ਤੇ ਚੱਲਣ ਵਾਲੇ ਨੂੰ ਕੁਛ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ। ਮੰਜ਼ਿਲ ਤੇ ਪਹੁੰਚਣ ਵਾਲੇ ਨੂੰ ਮਾਰਗ ਤੇ ਆਉਣਾ ਕੇਵਲ ਕਾਫੀ ਨਹੀਂ, ਦੇਖਣਾ ਹੋਏਗਾ ਕਿ ਮਾਰਗ ਦੇ ਵਿੱਚ ਅੰਧਕਾਰ ਤਾਂ ਰਹੀ ਹੈ, ਚਾਨਣਾ ਹੈ। ਜੇ ਮਾਰਗ ਦੇ ਵਿੱਚ ਅੰਧਕਾਰ ਹੈ ਤਾਂ ਠੇਡੇ ਖਾਇਓ। ਔਰ ਇਹ ਵੀ ਹੋ ਸਕਦਾ ਹੈ ਮਾਰਗ ਛੱਡ ਕੇ ਕੁਮਾਰਗ ਪੈ ਜਾਵੇ। ਸੱਜੇ ਖੱਬੇ ਪਤਾ ਨਹੀਂ ਕਿਸ ਪਾਸੇ ਕਦਮ ਤੁਰ ਜਾਣ, ਮੰਜ਼ਿਲ ਆਵੇ ਹੀ ਨਾ ਜ਼ਿੰਦਗੀ ਵਿੱਚ, ਤੁਰਦਾ ਹੀ ਜਾਵੇ ਪਰ ਮੰਜ਼ਿਲ ਤੋਂ ਦੂਰ ਹੋ ਜਾਵੇ, ਕਿਉਂਕਿ ਅੰਧਕਾਰ ਸੀ। ਰਸਤੇ ਵਿੱਚ ਚਾਨਣਾ ਚਾਹੀਦਾ। ਦੂਸਰਾ, ਚੱਲਣ ਵਾਲੇ ਦੇ ਕੋਲ ਆਪਣੇ ਪੈਰ ਚਾਹੀਦੇ, ਬਗਾਨੇ ਨਹੀਂ, ਆਪਣੇ ਕਦਮ। ਪੈਰਾਂ ਤੋਂ ਬਿਨਾਂ ਤੁਰਿਆ ਨਹੀਂ ਜਾਂਦਾ। ਜੇ ਚਾਨਣਾ ਵੀ ਹੋਵੇ ਮਾਰਗ ਵਿੱਚ, ਪੈਰ ਨਾ ਹੋਣ, ਫਿਰ ਉਹ ਚਾਨਣਾ ਵੀ ਕਿਸੇ ਅਰਥ ਨਹੀਂ, ਕਿਉਂਕਿ ਪੈਰ ਨਹੀਂ ਹਨ, ਤੁਰਨਾ ਫਿਰ ਵੀ ਨਹੀਂ ਹੋਇਆ। ਸਾਰੀਆਂ ਚੀਜ਼ਾਂ ਇੱਕ ਸਮਾਨ ਚਾਹੀਦੀਆਂ। ਮਾਰਗ ਵਿੱਚ ਚਾਨਣਾ ਵੀ ਹੋਵੇ ਤੇ ਪਾਂਧੀ ਦੇ ਕੋਲ, ਬਟਾਊ ਦੇ ਕੋਲ, ਮਾਰਗ ਤੇ ਚੱਲਣ ਵਾਲੇ ਕੋਲ ਆਪਣੇ ਪੈਰ ਵੀ ਹੋਣ। ਚਾਨਣਾ ਵੀ ਹੋਵੇ, ਪੈਰ ਵੀ ਹੋਣ, ਜੇ ਅੱਖਾਂ ਨਾ ਹੋਣ, ਬਾਤ ਫਿਰ ਵੀ ਉੱਥੇ ਦੀ ਉੱਥੇ। ਚਾਨਣਾ ਹੁੰਦਿਆਂ ਹੋਇਆਂ ਵੀ ਕੁਛ ਨਹੀਂ ਮਿਲਿਆ, ਕਿਉਂਕਿ ਨੇਤਰ ਨਹੀਂ ਸੀ ਆਪਣੇ। ਅੰਧੇ ਵਾਸਤੇ ਠੋਕਰਾਂ ਹਨ। ਇਸ ਵਾਸਤੇ ਨੇਤਰ ਕਾਇਮ ਚਾਹੀਦੇ ਨੇ, ਪੈਰ ਕਾਇਮ ਚਾਹੀਦੇ ਨੇ ਕਿ ਰਸਤੇ ਵਿੱਚ ਅੰਧੇਰਾ ਨਾ ਹੋਵੇ। ਫਿਰ ਤੁਰਨ ਵਾਲਾ ਹਿੰਮਤ ਨਾਲ ਤੁਰੇ, ਤੁਰਦਿਆਂ ਤੁਰਦਿਆਂ ਮੰਜ਼ਲ ਤੇ ਪਹੁੰਚ ਜਾਂਦਾ। ਬਿਲਕੁਲ ਇਸੇ ਤਰ੍ਹਾਂ ਭਗਤੀ ਦਾ ਮਾਰਗ ਹੈ। ਇਸ ਮਾਰਗ ਨੂੰ ਕਿ ਇਤ ਮਾਰਗ ਭੈਣੇ ਮਿਲੀਏ। ਜਗਿਆਸੂ ਦਾ ਸਵਾਲ ਸੀ, ਮੈਂ ਮਾਰਗ ਦੱਸਿਓ ਸੰਤੋ, ਮੈਨੂੰ ਮਾਰਗ ਦੱਸੋ, ਕਿਸ ਮਾਰਗ ਤੇ ਚੱਲ ਕੇ ਮੈਂ ਆਪਣੇ ਮਾਲਕ ਨੂੰ ਮਿਲਾਂ। ਫਿਰ ਆਵਾਜ਼ ਦਿੱਤੀ, ਇਤ ਮਾਰਗ, ਇਹ ਮਾਰਗ ਹੈ। ਕਿਹੜਾ ਮਾਰਗ? ਉਸ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਦਾ ਮਾਰਗ। ਭਗਤੀ ਦਾ ਰਸਤਾ ਜਿਹਦਾ ਸੰਬੰਧ ਵਾਹਿਗੁਰੂ ਪਰਮੇਸ਼ਰ ਰੂਪ ਮੰਜ਼ਲ ਦੇ ਨਾਲ ਹੈ। ਭਗਤੀ ਦਾ ਮਾਰਗ ਹੀ ਅੱਗੇ ਚੱਲ ਕੇ ਗਿਆਨ ਦਾ ਮਾਰਗ ਬਣਦਾ। ਜਿਵੇਂ ਇੱਕ ਸੜਕ ਦੇ ਇੱਥੇ ਕੁਝ ਨਾ ਹੋ ਰਿਹਾ, ਅੱਗੇ ਚੱਲ ਕੇ ਉਸੇ ਦਾ ਹੀ ਨਾਂ ਕੁਝ ਹੋਰ ਹੋ ਜਾਂਦਾ। ਭਗਤੀ ਦੇ ਮਾਰਗ ਨੂੰ ਅੱਗੇ ਚੱਲ ਕੇ ਇਹਦੇ ਵਿੱਚ ਤਬਦੀਲੀ ਆ ਜਾਂਦੀ ਹੈ, ਅਵਸਥਾ ਬਦਲਦੀ ਹੈ, ਗਿਆਨ ਮਾਰਗ ਹੋ ਜਾਂਦਾ। ਤੇ ਗਿਆਨ ਤੋਂ ਬਾਅਦ ਮੋਕਸ਼ ਹੈ। ਇਸ ਕਰਕੇ ਫਰਮਾਨ ਕੀਤਾ ਹੈ, ਮੰਨੈ ਪਾਵਹਿ ਮੋਖ ਦੁਆਰ। ਮੁਕਤੀ ਦਾ ਦੁਆਰ ਗਿਆਨ ਹੈ। ਇਸ ਕਰਕੇ ਜਿੰਨੀ ਦੇਰ ਤੱਕ ਗਿਆਨ ਤੋਂ ਹਿਰਦਾ ਸੁਣਨਾ ਹੈ, ਉਨੀ ਦੇਰ ਤੱਕ ਮੁਕਤੀ ਨਹੀਂ। ਸਿਮਰਤੀਆਂ ਦੇ ਵਿੱਚ ਕੁਛ ਐਸਾ ਕਥਨ ਆਇਆ ਹੈ, ਪੈਂਗਲ ਉਪਨਿਸ਼ਦ ਦਾ ਇੱਕ ਸੂਤਰ ਹੈ, ਉਹਦੇ ਫਰਮਾਨ ਕੀਤਾ, ਰਿਤੇ ਗਿਆਨਾਤ ਨਾ ਮੁਕਤੀ ਨਾਨਿਆ ਪੰਥਾ ਵਿਦਿਆ ਤੇ ਇਹਨੇ। ਰਿਤੇ ਨਾਮ ਸੰਸਕ੍ਰਿਤ ਵਿੱਚ ਖਾਲੀ ਨੂੰ ਕਹਿੰਦੇ। ਗੁਰਬਾਣੀ ਦੇ ਵਿੱਚ ਵੀ ਉਹ ਸੰਸਕ੍ਰਿਤ ਦੇ ਬਹੁਤ ਸਾਰੇ ਪਦ ਜਿਹੜੇ ਰੂਪ ਬਦਲ ਕੇ ਆਏ, ਰੀਤੇ ਭਰੇ ਭਰੇ ਸੁਖਨਾਵੈ, ਰੀਤੇ ਦਾ ਅਰਥ ਖਾਲੀ ਹੈ। ਰਿਤੇ ਗਿਆਨਾਤ, ਜਿੰਨੀ ਦੇਰ ਤੱਕ ਹਿਰਦਾ ਗਿਆਨ ਤੋਂ ਰਿਤੇ ਹੈ ਯਾਨੀ ਖਾਲੀ ਹੈ। ਰਿਤੇ ਗਿਆਨਾਤ ਨਾ ਮੁਕਤੀ, ਮੁਕਤੀ ਵੀ ਨਹੀਂ। ਜਿਹੜੇ ਮਰਜ਼ੀ ਰਸਤੇ ਤੇ ਕਰਮ ਕਾਂਡ ਦੇ ਅਨੇਕਾਂ ਰਸਤੇ ਚੱਲ ਪਵੇ, ਪਰ ਮੰਜ਼ਲ ਨਹੀਂ ਆਏਗੀ। ਪਾਠ ਪੜ੍ਹਿਓ, ਅਰਵੇਦ ਵਿਚਾਰਿਓ, ਨਿਵਲ ਭਿਆਉਂਗਮ ਸਾਧੇ, ਪੰਚ ਜਿਨਾਂ ਸੋ ਸੰਗ ਨਾ ਛੁਟਕਿਓ, ਅਧਿਕ ਹੰਗ ਬੁੱਧ ਬਾਧੇ ਪਿਆਰੇ। ਇਹ ਵਿਧ ਮਿਲਣ ਨਾ ਜਾਈ, ਮਿਲਾਪ ਨਹੀਂ ਹੈ, ਮੰਜ਼ਲ ਨਹੀਂ ਹੈ। ਮੈਂ ਕੀਏ ਕਰਮ ਅਨੇਕ, ਇਹ ਸ਼ਬਦ ਦੇ ਅਖੀਰ ਵਿੱਚ ਵੀ ਨਿਚੋੜ ਇਹੀ ਬਣੇ। ਸੋ ਇਸ ਕਰਕੇ ਰਿਤੇ ਗਿਆਨਾਤ ਨਾ ਮੁਕਤੀ ਨਾ ਅੰਨਿਆ ਪੰਥਾ, ਜਿਹੜੇ ਮਰਜ਼ੀ ਪੰਥ ਰਸਤੇ ਤੇ ਚੱਲ ਪਏ, ਨਾ ਅੰਨਿਆ ਪੰਥ ਹੈ ਵਿਦਿਆ ਤੇ ਇਹਨੇ। ਇਸ ਕਰਕੇ ਭਗਤੀ ਦਾ ਮਾਰਗ ਯਾਨੀ ਜਿਹੜਾ ਗਿਆਨ ਭਗਤੀ ਕਰਨ ਤੋਂ ਪੈਦਾ ਹੁੰਦਾ, ਅਸਲ ਵਿੱਚ ਉਹੀ ਗਿਆਨ ਹੈ ਅਨੁਭਵ ਦਾ। ਜਿਹੜਾ ਕਿਤਾਬਾਂ ਚੋਂ ਪੜ੍ਹ ਲੈਣਾ ਹੈ, ਇਹ ਅਧਾਰਾ ਗਿਆਨ ਹੈ। ਅਸਲ ਗਿਆਨ ਤਾਂ ਆਪਣੇ ਸਰੂਪ ਦੀ ਸਿਖਿਆਤਾਕਾਰ ਹੈ। ਅਗਿਆਨ ਕੀ ਹੈ? ਆਪਣੇ ਸਰੂਪ ਤੇ ਭੁੱਲੇ ਹੋਏ। ਵੇਦਾਂਤ ਦਾ ਸੂਤਰ ਹੈ, भूल गयो अज्ञान ते अपनो आत्म रूप। अज्ञान करके असी अपने आत्मक स्वरूप तो भुले हुए हैं, ता ही को फिर जान वे ज्ञान कहत कपूत, उनू जान लेना ही ज्ञान है। आत्मा नू जान लेना ज्ञान, ते आत्मा नू भुल जाना अज्ञान। मन तू जोत स्वरूप है अपना मूल पछाण, जदों मूल की पहचान होगी यही ज्ञान है, अपने आपे की पहचान। इस करके भगती का मार्ग ही अगे चल के ज्ञान का मार्ग बनता है। भगती मार्ग ते जानना चाहिए। भगती करन वाला जिहड़ा है, जे वो अज्ञान दे विच है, जानना नहीं उसके कोल ज्ञान का, तां भगती करदा करदा यह नहीं पता कि किस वेले टपला लग जाए, उसनू कदों किस रस्ते नू छोड़ के कुरस्ते पै जाए। वाहिगुरू की भगती करदा करदा कदों देवत्या देवी देवत्या दे भगत बन जाए, जां देहां दे भगत बन जाए। इस करके भगती दे मार्ग विच सतगुरां ने फरमान कीता, जे गुरबाणी दा चानना गुरबाणी दी रोशनी लैके भगती करांगे। गुरबाणी इस जग में है चानण, गुरबाणी दा चानना चाहिए। गुरबाणी दी रोशनी तो बिना भगती कीती होई जिहड़ी है उहदे च बड़ा धोखा है। इह तां चानना है इस मार्ग दा, भगती मार्ग है। चलन वाला जिग्यासु जिहड़ा है इस मार्ग ते पैर धरनदियां ही उन्हूं इक हदायत कीती हुई है, पहला मरण कबूल, अपना आपा त्याग पहला, जीवन की छड़ आस, होमे का जीवना ही जीवन बनया हुआ है। तेरा जीवन कैसा होवे, हो सबना की रेण का, ता आओ हमारे पास, ये साढ़े पास आओ, मिलाप हो जाएगा गुरु साहब के। अपना अहंकार ही तो है जिहड़ा परमात्मा नूं मिलण नहीं दिंदा, विच होमे भीत करा रही। इस करके ज्ञान दा चानना, क्योंकि जिहड़ी शरदा है ना, शरदा दे अखां नहीं है, ज्ञान दे पैर नहीं है, दोनों का मिलाप होना जरूरी है। ज्ञानहीन जो उन्हां वास्ते, ज्ञानहीन अज्ञान पूजा। इस करके ज्ञान दा होना भगती दे विच भी कुछ चानना चाहिए, रोशनी चाहिए है। वह गुरबाणी की रोशनी तो बिना कामयाबी नहीं। गुरबाणी इस जग में चान, फिर अपने साधना दे पैर बगाने साधना नाल नहीं चलेगा। गुर सतगुर काजो सिख अखाए, सो भलके उठारना, इनू आप खुद त्योना पे, अमृत वेले खुद उठना पे, साधना दे पैरां नाल चलना होए। बैराग और विवेक दे नेत्र अपने, ये दो नेत्र ने, इन्हां नेत्रां दे हुंदिया नेत्रां संसारक नेत्रां वाले नूं भी अन्ना कहा गुरबाणी विच। अंधे इह ना आख्यान, जिन मुख लोयण नाहे, अधे से ही नानका जे खसमों कुत्थे जाए। वेखो लोका इह विडाण, मन अंधा नौ सुजान, नौ सुजान है पर है अन्ना। अज्ञान दे कारण असी सारे अंधकार दे विच होण करके अंधे हां। भगती दे मार्ग विच जे अंधेरा है तां फिर भटकना है, भगती करदा करदा ही भटकदा है। अंधेरे दीपक चाहिए है, ज्ञान चाहिए है, एक बस्त अगोचर लई। जो पट्टा ने बात कही है, एक उत्तम पंथ सुनियो गुरसंगत, ये सब तो रस्ता ही उत्तम है, एदों बड़ा होर की रस्ता उत्तम है नहीं। भाई साहब भाई गुरदास ने अपनी रचना च बड़ा जिक्र किया, गुर मूर्त गुर शब्द सुन, साध संगत आसन निरंकारी। निरंकार का आसन है साध संगत विच। आदि पुरख आदेश कर अमृत वेला शब्द आहारी। किन्नी सुंदर बात कही है भाई साहब। एक तो उन्हें भाई साहब ने यह निर्णय कर दिता भी गुरु का स्वरूप की है। मूर्त का अर्थ स्वरूप है। गुरमूर्त गुर शब्द है। साध संगत आसन निरंकारी। उस आदि पुरख नूं आदेश नमस्कार है। गुरसिख अमृत वेले इशनान करके पहले शब्द का भोजन छकते हैं। अमृत वेला शब्द आहारी। ये आहार है अखंड कीर्तन तिन भोजन चूड़ा। आखां जीवां विसरै मर जाओ। उन्हां दा ये जीवन है, खुराक है, आत्म खुराक। उस निरंकार का आसन साध संगत विच मने। इस करके भाई साहब जी ने एक शब्द विच होर इसका इउं जिक्र किया है। कहिंदे साध संगत अस्थान। अस्थान का अर्थ है टिकाणा, थां। साध संगत का जो टिकाणा है, साध संगत का जो अस्थान है, साध संग अस्थान जगमग नूर है। लख लख शशि अरपान किरण थारूर है। ये अर्थ भाव तो थोड़ी जी गूढ़ता ही है। भाई साहब ने साध संग दे टिकाने की वड्याई की थी। साध संगत दे अस्थान ते परमेश्वर दा नूर दा अर्थ है प्रकाश। परमेश्वर दा प्रकाश जगमगा रहा है। किवें? गुरबाणी दे शब्दां दे विचों अर्थां दी रोशनी, विचार दी रोशनी संगत दे विच प्रवेश कर रही है, बंडी जा रही है। ये नूर जगमगा रहा शब्द दा, शब्द दा प्रकाश हो रहा है। इत्थे साध संगत अस्थान जगमग नूर है। हुण जदों प्रकाश दी गल कीती भाई साहब ने, फिर सीधी निगाह ब्रह्मांड दे विच जिहड़ी सब तो चानना वध देण वाली शक्ति सी, ओह सी सूरज। ये फिर जरूरी बात सी। प्रकाशमय दो चीजां जिहड़ियां सी, चंद्रमा भी प्रकाशमय है, सूरज भी प्रकाशमय है। चानना इन्हां कोल भी है, पर यह चानना भाई गुरदास कहिंदे उस चानने दा ये मुकाबला करके वेखिए, तुलना करके वेखिए, कहिंदे बहुत ज्यादा फर्क है। किन्ना क फर्क है भाई साहब? भाई गुरदास नूं पुछिया, कहिंदे लखां चंद्रमा लखां सूरज एक पासे इकट्ठे कर दिए। जदों सूरज कहा सी, फिर चंद्रमा कहण दी की लोड़ पै गई सी भाई साहब नूं? चंद्रमा का नाम क्यों लिया? चंद्रमा में तो उन्ना प्रकाश नहीं। भाई साहब ने इस करके कहा, सूरज के चानने विच तीक्षणपन इतना है, इहदियां किरणां साड़दियां भी नाल। जिथे चानना दिंदा है उत्थे साड़दा भी है, चमड़ी साड़ के काली कर दिंदा। बहुत सारिया प्रकृतियां वस्तुओं के रंग बदल के रख दी है। धुप धुप के रंग बदल है। यह चानना तमो गुण है। ये कालस है। चानने के एक दोष है कालस दें, कालापण दें। चंद्रमा के दोष नहीं है, पर चंद्रमा दे विच दूसरा दोष है भी पूरा अंधकार नहीं दूर कर सकता। चानने च मिठास तो है, मिठापन तो है, पर मुकम्मल चानना नहीं है। सूरज दे विच शांति नहीं है, ते चंद्रमा दे विच प्रकाश की पूरी शक्ति नहीं है। दोनों अधूरे ने। ਸੂਰਜ ਸ਼ਾਂਤ ਨਹੀਂ ਕਰਦਾ, ਚੰਦਰਮਾ ਸ਼ਾਂਤ ਕਰਦਾ, ਪਰ ਸੂਰਜ ਜਿੰਨੀ ਰੋਸ਼ਨੀ ਕਿੱਥੇ ਹੈ ਚੰਦਰਮਾ ਵਿੱਚ? ਇਸ ਕਰਕੇ ਭਾਈ ਸਾਹਿਬ ਨੇ ਕਹਿੰਦੇ ਜੋ ਸਾਧ ਸੰਗਤ ਦੇ ਅੰਦਰ ਸ਼ਬਦ ਦੇ ਵਿੱਚੋਂ ਚਾਨਣਾ ਪ੍ਰਾਪਤ ਹੁੰਦਾ ਹੈ, ਜੋ ਰੋਸ਼ਨੀ ਸ਼ਬਦ ਚੋਂ ਮਿਲਦੀ ਹੈ, ਲੱਖਾਂ ਸੂਰਜ ਇਕੱਠੇ ਹੋ ਜਾਣ, ਕੀ ਮੁਕਾਬਲਾ ਹੈ ਉਸ ਰੋਸ਼ਨੀ ਦਾ ਜਿਹੜੀ ਆਤਮਕ ਰੋਸ਼ਨੀ ਆਤਮਕ ਚਾਨਣਾ ਹੈ। ਲੱਖਾਂ ਚੰਦਰਮਾ ਇਕੱਠੇ ਹੋ ਕੇ ਉਹ ਸ਼ਾਂਤੀ ਨਹੀਂ ਪੈਦਾ ਕਰ ਸਕਦੇ ਜਿਹੜੀ ਸ਼ਾਂਤੀ ਗੁਰਬਾਣੀ ਦੇ ਸ਼ਬਦ ਦੇ ਵਿੱਚੋਂ ਸਤਸੰਗਤ ਦੇ ਵਿੱਚ ਵਰਤ ਰਹੀ ਹੈ। ਇਹ ਸ਼ਾਂਤੀ ਤੇ ਕਰੋੜਾਂ ਚੰਦਰਮਾ ਦੀਆਂ ਸ਼ਾਂਤੀਆਂ ਬਹੁਤ ਫਰਕ ਹੈ। ਸਾਧ ਸੰਗਤ ਦੇ ਚਾਨਣੇ ਨੇ, ਪ੍ਰਕਾਸ਼ ਨੇ, ਸਾਧ ਸੰਗਤ ਦੀ ਸ਼ਾਂਤੀ ਨੇ ਕਹਿੰਦੇ ਲੱਖਾਂ ਚੰਦਰਮਾ ਤੇ ਲੱਖਾਂ ਸੂਰਜ ਨੂੰ ਮਾਤ ਪਾ ਕੇ ਰੱਖ ਦਿੱਤਾ ਹੈ। ਇਹ ਹੈ ਭਾਈ ਸਾਹਿਬ ਦਾ ਕਥਨ। ਲੱਖ ਲੱਖ ਸਸੀ ਅਰ ਭਾਨ ਚੰਦਰਮਾ, ਭਾਨ ਨਾਮ ਸੂਰਜ ਦਾ ਹੈ, ਸਸੀ ਅਰ ਨਾਮ ਚੰਦਰਮਾ ਦਾ ਹੈ। ਲੱਖਾਂ ਚੰਦਰਮਾ ਲੱਖਾਂ ਸੂਰਜ, ਕਿਉਂਕਿ ਦੋ ਵਾਰੀ ਲੱਖ ਲੱਖ ਹੈ, ਲੱਖ ਲੱਖ ਸਸੀ ਅਰ ਭਾਨ ਕਿਰਨ ਥਾਰੂਰ ਹੈ, ਉਹਨਾਂ ਕਿਰਨਾਂ ਨੂੰ ਥਾਰੂਰ ਕਹੀਏ ਮਾਤ ਪਾ ਦਿੱਤਾ ਸਾਧ ਸੰਗਤ ਦੀ ਸ਼ਾਂਤੀ ਨੇ ਚੰਦਰਮਾ ਨੂੰ, ਸਾਧ ਸੰਗਤ ਦੇ ਅੰਦਰ ਜੋ ਸ਼ਬਦ ਦੀ ਰੋਸ਼ਨੀ ਹੈ ਇਸ ਨੇ। ਇਸ ਕਰਕੇ ਵਾਰ ਵਾਰ ਸਤਿਗੁਰਾਂ ਦੇ ਇਹ ਬਚਨ ਯਾਦ ਆਉਂਦੇ ਨੇ ਕਿ ਸੰਗਤ ਕਾ ਗੁਣ ਬਹੁਤ ਅਧਿਕਾਈ, ਸੰਗਤ ਦਾ ਬਹੁਤ ਵੱਡਾ ਗੁਣ ਹੈ। ਇਸੇ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਪ੍ਰੇਰਣਾ ਦਿੱਤੀ, ਆਵ ਹੋ ਸੰਤ ਹੋ ਮਿਲ ਨਾਮ ਜਪਾਹਾ, ਮਿਲ ਸਤ ਸੰਗਤ ਨਾਮ ਸਦਾ ਲੈ ਲਾਹਾ ਜੀਓ, ਆਵ ਹੋ ਸੰਤ ਹੋ ਮਿਲ ਨਾਮ ਜਪਾਹਾ। ਇਹ ਸਿਮਰਨ ਕਰਨ ਵਾਲੇ ਗੁਰਸਿੱਖੋ ਆਵ ਹੋ, ਕਿੱਥੇ? ਸਾਧ ਸੰਗਤ ਵਿੱਚ ਮਿਲ ਕੇ ਨਾਮ ਜਪੋ, ਇਕੱਠੇ ਹੋ ਕੇ ਨਾਮ ਜਪੋ। ਇਕੱਲੇ ਇਕੱਲੇ ਨਾਮ ਜਪਣ ਦੀ ਬੜੀ ਪਰੰਪਰਾ ਆਦੋਂ ਚਲੀ ਆ ਰਹੀ, ਅੱਜ ਦੀ ਨਹੀਂ। ਪਹਾੜਾਂ ਚ ਕੰਦਰਾਂ ਚ ਬੇਅੰਤ ਲੋਕ ਬੈਠੇ ਨਾਮ ਜਪ ਰਹੇ, ਪਰ ਗੁਰਸਿੱਖਾਂ ਨੂੰ ਇਕੱਠੇ ਹੋ ਕੇ ਨਾਮ ਜਪਣ ਦੀ ਆਗਿਆ ਹੈ। ਆਵ ਹੋ ਸੰਤ ਹੋ ਮਿਲ ਨਾਮ ਜਪਾਹਾ। ਨਾਮ ਜਪਣਾ, ਮਿਲ ਸਤ ਸੰਗਤ ਨਾਮ ਸਦਾ ਲੈ ਲਾਹਾ। ਸਤਸੰਗਤ ਵਿੱਚ ਮਿਲ ਕੇ ਨਾਮ ਜਪਣਾ, ਨਾਮ ਦਾ ਲਾਹਾ ਲੈਣਾ, ਇਹ ਸਤਿਗੁਰਾਂ ਨੇ ਪ੍ਰੇਰਣਾ ਦਿੱਤੀ ਹੈ। ਕਾਰਨ ਕੀ ਹੈ? ਸਾਧ ਸੰਗਤ ਦਾ ਮਹਾਤਮ ਇਤਨਾ ਵੱਡਾ ਕਿਉਂ ਰੱਖਿਆ? ਬੜੇ ਪੱਖ ਨੇ ਇਸ ਦੇ, ਧਰਮ ਸ਼ਾਸਤਰਾਂ ਚ ਬੜੇ ਪ੍ਰਮਾਣ ਨੇ ਇਸ ਦੇ ਉੱਤਰ ਵਿੱਚ ਬੜਾ ਵਿਸਥਾਰ ਹੈ। ਜਿਹੜਾ ਗੁਰਦੇਵ ਪਾਤਸ਼ਾਹ ਨੇ ਇਹ ਪਾਵਨ ਬਚਨ ਕਹੇ ਨੇ, ਵਿੱਚ ਸੰਗਤ ਹਰ ਪ੍ਰਭ ਵਰਤਦਾ, ਬੁੱਝ ਹੋ ਸ਼ਬਦ ਵਿਚਾਰ। ਕਹਿੰਦੇ ਸ਼ਬਦ ਦੇ ਵਿਚਾਰ ਦੁਆਰਾ ਦੇਖੋ ਸੰਗਤ ਦੇ ਵਿੱਚ ਵਾਹਿਗੁਰੂ ਵਰਤ ਰਿਹਾ ਹੈ। ਇਹਦੇ ਨਾਲ ਹੀ ਸਵਾਲ ਖੜਾ ਹੋ ਜਾਂਦਾ ਹੈ ਕਿ ਗੁਰਬਾਣੀ ਦੇ ਵਿੱਚ ਉਸ ਪਰਮੇਸ਼ੁਰ ਨੂੰ ਕਿਹਾ ਵੀ ਸਾਰੀ ਜਗ੍ਹਾ ਵਰਤ ਰਿਹਾ, ਘੱਟ ਘੱਟ ਮੈਂ ਅਰਜੁ ਬਸ ਹੈ, ਸੰਤਨ ਕਹਿਓ ਪੁਕਾਰ, ਕਿਹੜੀ ਜਗ੍ਹਾ ਜਿੱਥੇ ਪਰਮਾਤਮਾ ਨਹੀਂ ਹੈ? ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ। ਭਗਤ ਨਾਮਦੇਵ ਜੀ ਨੇ ਕਿਹਾ ਸਭੇ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਕੌਣ ਹੈ ਰਾਮ ਤੋਂ ਬਿਲਮ ਬੋਲ ਰਿਹਾ? ਏਕਲ ਮਾਟੀ ਕੁੰਚਰ ਚੀਟੀ, ਭਾਂਜਨ ਹੈ ਬਹੁਨਾ ਨਾਰੇ, ਅਸਥਾਵਰ ਜੰਗਮ ਕੀਟ ਪਤੰਗ, ਘੱਟ ਘੱਟ ਰਾਮ ਸਮਾਨਾ ਰੇ, ਵਾਸਦੇਵ ਸਰਵਤਰ ਮੈਂ, ਓਨ ਨਾ ਖਤਮ ਥਾਏ, ਕਿਤੇ ਘੱਟ ਨਹੀਂ ਹੈ, ਉਹਨਾਂ ਨਹੀਂ ਹੈ। ਤਾਂ ਫਿਰ ਇਹ ਸੰਗਤ ਵਿੱਚ ਕਿਉਂ ਕਿਹਾ ਗਿਆ? ਵਿੱਚ ਸੰਗਤ ਹਰ ਪ੍ਰਵਰਤਦਾ, ਬੁੱਝੋ ਸ਼ਬਦ ਵਿਚਾਰ, ਇਸ ਦਾ ਭਾਵ ਇਹ ਹੈ। ਸਹੀ ਉੱਤਰੇ ਦਾ ਇਹ ਬਣਦਾ ਹੈ ਕਿ ਪਾਣੀ ਧਰਤੀ ਦੇ ਸਾਰੀ ਜਗ੍ਹਾ ਹੈ, ਧਰਤੀ ਦੇ ਹੇਠਾਂ ਪਾਣੀ ਹੈ, ਕੋਈ ਜਗ੍ਹਾ ਐਸੀ ਨਹੀਂ ਜਿੱਥੇ ਪਾਣੀ ਨਹੀਂ, ਕਿਉਂਕਿ ਧਰਤੀ ਤਾਂ ਗੇਂਦ ਦੀ ਤਰ੍ਹਾਂ ਪਾਣੀ ਦੇ ਵਿੱਚ ਤੈਰ ਰਹੀ। ਇਹ ਤਾਂ ਦੁੱਧ ਦੇ ਉੱਤੇ ਆਈ ਹੋਈ ਮਲਾਈ ਦੀ ਤਰ੍ਹਾਂ ਛਾਈ ਹੋਈ ਹੇਠਾਂ ਪਾਣੀ ਦੀ। ਦਸ ਹਿੱਸੇ ਪਾਣੀ ਹੈ, ਇੱਕ ਹਿੱਸਾ ਧਰਤੀ। ਧਰਮ ਸ਼ਾਸਤਰਾਂ ਦਾ ਐਸਾ ਕਥਨ ਹੈ, ਵਿਗਿਆਨੀਆਂ ਦਾ ਕੁਝ ਹੋਰ ਮਤ ਹੋਇਆ। ਔਰ ਸਾਡੇ ਸਰੀਰ ਦੇ ਵਿੱਚ ਵੀ, ਕਿਉਂਕਿ ਸਰੀਰ ਇੱਕ ਪੂਰਾ ਧਰਤੀ ਦਾ ਹੀ ਨੁਕਸ ਹੈ, ਇਹਦੇ ਚ ਵੀ ਪਾਣੀ ਜ਼ਿਆਦਾ ਹੈ, ਇਹਦੇ ਚ ਵੀ ਦਸ ਹਿੱਸੇ ਪਾਣੀ, ਇੱਕ ਹਿੱਸਾ ਬਾਕੀ ਦਾ ਸਾਰਾ ਕੁਛ, ਜਿਹਦੇ ਹੱਡ ਚਮੜੀ ਸਾਰਾ ਕੁਛ। ਪਾਣੀ ਦੀਆਂ ਹਰਿਆਵਲਾਂ ਹੁੰਦੀਆਂ, ਜਿੱਥੇ ਪਾਣੀ ਘੱਟ ਜਾਏ ਬੂਟੇ ਸੁੱਕ ਜਾਂਦੇ। ਜਿਨ੍ਹਾਂ ਲੋਕਾਂ ਨੂੰ ਪਾਣੀ ਘੱਟ ਪੀਣ ਦੀ ਆਦਤ ਹੈ, ਉਹਨਾਂ ਨੂੰ ਬੇਰੋੜੀਆਂ ਬਿਮਾਰੀਆਂ ਲੱਗ ਜਾਂਦੀਆਂ। ਅੱਜ ਦੇ ਮੈਡੀਕਲ ਸਾਇੰਸ ਨੇ ਸਾਬਤ ਕਰ ਦਿੱਤਾ, ਹਰ ਇੱਕ ਮਨੁੱਖ ਨੂੰ ਕਹਿੰਦੇ ਜੀ ਘੱਟੋ ਘੱਟ 8 ਗਲਾਸ ਪਾਣੀ ਦੇ ਪੀਓ। ਕਿਹੜਾ ਪੀਂਦਾ 8 ਗਲਾਸ ਪਾਣੀ ਦੇ? ਅਤੇ ਵਾਰ ਵਾਰ ਵਾਸ਼ਰੂਮ ਜਾਣਾ ਪਊਗਾ, ਕਿਹੜਾ ਕਰੇ ਅੱਜ ਸਟੈਂਡਰਡ ਪਾਣੀ ਉਹ ਨਹੀਂ ਪੀਂਦੇ। ਸਵੇਰ ਵੇਲੇ ਘੱਟੋ ਘੱਟ 1.5 ਕਿਲੋ ਪਾਣੀ ਪੀਣਾ, ਵਾਟਰ ਥਰੈਪੀ ਵਾਲਿਆਂ ਨੇ, ਉਹਨਾਂ ਵਿਗਿਆਨੀਆਂ ਨੇ ਸਾਬਤ ਕਰ ਦਿੱਤਾ ਵੀ ਕਿੰਨੀਆਂ ਬਿਮਾਰੀਆਂ ਹਟਦੀਆਂ ਨੇ ਇਹਦੇ ਨਾਲ। ਖੈਰ, ਆਪਣਾ ਇਹ ਮਤ ਨਹੀਂ। ਪਾਣੀ ਜਿਵੇਂ ਧਰਤੀ ਦੇ ਹੇਠਾਂ ਪਾਣੀ ਜ਼ਿਆਦਾ, ਧਰਤੀ ਘੱਟ ਹੈ, ਸਾਡੇ ਸਰੀਰ ਦੇ ਵਿੱਚ ਵੀ ਇਹੀ ਨੁਕਸਾ ਹੈ। ਜੋ ਬ੍ਰਹਮੰਡੇ ਸੋਈ ਪਿੰਡ, ਜਿੱਥੇ ਅਸੀਂ ਹੁਣ ਬੈਠੇ ਹੋਏ ਹਾਂ, ਕਿਆ ਇਸ ਥਾਂ ਤੇ, ਇਸ ਧਰਤੀ ਦੇ ਤਲ ਦੇ ਹੇਠਾਂ ਪਾਣੀ ਨਹੀਂ ਹੈ? ਕੌਣ ਮੁਕਰ ਸਕਦਾ ਇਸ ਗੱਲ ਨੂੰ? ਪਾਣੀ ਹੈ। ਇਸੇ ਤਰ੍ਹਾਂ ਪਰਮਾਤਮਾ ਸਾਰੀ ਜਗ੍ਹਾ, ਕੋਈ ਨਹੀਂ ਮੁਕਰ ਸਕਦਾ ਇਸ ਗੱਲ ਨੂੰ। ਜਿਵੇਂ ਪਾਣੀ ਸਾਰੀ ਜਗ੍ਹਾ, ਪਰਮਾਤਮਾ ਵੀ ਸਾਰੀ ਜਗ੍ਹਾ। ਪਰ ਕਿਆ ਧਰਤੀ ਦੇ ਹੇਠਾਂ ਜੋ ਪਾਣੀ ਹੈ, ਪਿਆਸ ਲੱਗੀ ਤੋਂ ਸਾਡੀ ਪਿਆਸ ਬੁਝਾ ਸਕਦਾ ਜਿੱਥੇ ਅਸੀਂ ਇੱਥੇ ਬੈਠੇ ਹੋਏ ਹਾਂ? ਹਰਗਿਜ਼ ਨਹੀਂ। ਪਿਆਸ ਬੁਝਾਉਣ ਵਾਸਤੇ ਸਾਨੂੰ ਉੱਥੇ ਜਾਣਾ ਪੈਂਦਾ ਜਿੱਥੇ ਧਰਤੀ ਦੇ ਵਿੱਚੋਂ ਪਾਣੀ ਪ੍ਰਗਟ ਹੋ ਚੁੱਕਾ ਹੈ। ਜਿੱਥੇ ਪ੍ਰਗਟ ਹੈ ਉੱਥੇ ਵਿਸ਼ੇਸ਼ ਹੋ ਗਿਆ ਉਹਦਾ ਰੂਪ, ਜਿੱਥੇ ਪ੍ਰਗਟ ਨਹੀਂ ਉਹਦਾ ਸਮਾਨ ਰੂਪ ਹੈ। ਸਮਾਨ ਰੂਪ ਕਰਕੇ ਪਰਮਾਤਮਾ ਸਾਰੇ ਹੈ, ਪਰ ਪ੍ਰਗਟ ਰੂਪ ਦੇ ਅੰਦਰ ਸਾਧ ਸੰਗਤ ਦੇ ਵਿੱਚ ਹੈ, ਇੱਥੇ ਪ੍ਰਗਟ ਹੈ। ਇਸ ਕਰਕੇ ਤਾਂ ਕਿਹਾ ਵਿੱਚ ਸੰਗਤ ਹਰ ਪ੍ਰਭ ਵਰਤਾ, ਇੱਥੇ ਵਿਸ਼ੇਸ਼ ਕਰਕੇ ਵਰਤਦਾ, ਪ੍ਰਗਟ ਰੂਪ ਕਰਕੇ ਹੈ। ਜਿੱਥੇ ਪ੍ਰਗਟ ਰੂਪ ਕਰਕੇ ਹੈ ਪਰਮਾਤਮਾ ਦਾ, ਜਿੱਥੇ ਪ੍ਰਤੱਖ ਪਾਣੀ ਪ੍ਰਗਟ ਹੈ, ਉੱਥੇ ਪਾਣੀ ਦੇ ਮਹਾਤਮ ਦਾ ਫਰਕ ਪੈ ਗਿਆ। ਉੱਥੇ ਪਾਣੀ ਤੋਂ ਪਿਆਸ ਬੁਝਦੀ ਹੈ, ਉੱਥੇ ਪਾਣੀ ਦੇ ਨਾਲ ਮੈਲ ਧੋਤੀ ਜਾਂਦੀ ਹੈ, ਉੱਥੇ ਪਾਣੀ ਦੇ ਨਾਲ ਅਨੰਤ ਪਦਾਰਥ ਖਾਣ ਪੀਣ ਵਾਲੇ ਤਿਆਰ ਕੀਤੇ ਜਾ ਸਕਦੇ ਹਨ। ਜਿੱਥੇ ਸਾਧ ਸੰਗਤ ਜੇ ਰੱਬ ਪ੍ਰਗਟ ਹੈ, ਉੱਥੇ ਵੀ ਇਹੀ ਕੁਛ ਹੈ। ਮਨ ਦੀ ਮੈਲ ਲਾਹੀ ਜਾ ਸਕਦੀ ਹੈ, ਮਨ ਦੇ ਵਸਤਰ ਧੋਤੇ ਜਾ ਸਕਦੇ ਹਨ, ਕਿਉਂਕਿ ਪ੍ਰਗਟ ਹੈ। ਦਰਸ ਤੇਰੇ ਕੀ ਪਿਆਸ ਮਨ ਲੱਗੀ, ਉੱਥੇ ਪਿਆਸ ਬੁਝਦੀ ਹੈ, ਸ਼ਬਦ ਤ੍ਰਿਪਤੀ ਦਿੰਦਾ। ਇਸ ਕਰਕੇ ਹੈ ਪਰਮਾਤਮਾ ਸਾਰੇ, ਪਰ ਸਤਸੰਗਤ ਦੇ ਅੰਦਰ ਵਿਸ਼ੇਸ਼ ਕਰਕੇ ਪ੍ਰਗਟ ਹੈ। ਪ੍ਰਗਟ ਰੂਪ ਦੇ ਵਿੱਚ ਹੋਣ ਕਰਕੇ ਇਹਦਾ ਮਹਾਤਮ, ਜਿਵੇਂ ਵਿਆਪਕ ਪਾਣੀ ਦੇ ਨਾਲੋਂ ਪ੍ਰਗਟ ਪਾਣੀ ਦਾ ਮਹਾਤਮ ਜ਼ਿਆਦਾ ਹੈ, ਇਸ ਤਰ੍ਹਾਂ ਵਿਆਪਕ ਪਰਮਾਤਮਾ ਦੇ ਨਾਲੋਂ ਸਾਧ ਸੰਗਤ ਵਿੱਚ ਪ੍ਰਗਟ ਰੂਪ ਦੇ ਅੰਦਰ ਪਰਮਾਤਮਾ ਦਾ ਮਹਾਤਮ ਜ਼ਿਆਦਾ, ਜਗਿਆਸੂ ਲਾਭ ਉੱਥੇ ਜ਼ਿਆਦਾ। ਆਵਹੋ ਸੰਤ ਹੋ ਮਿਲ ਨਾਮ ਜਪਾਹਾ, ਵਿੱਚ ਸੰਗਤ ਨਾਮ ਸਦਾ ਲੈ ਲਾਹਾ ਜੀਓ, ਸਦਾ ਹੀ ਲਾਹਾ ਸੰਗਤ ਵਿੱਚ ਲੈਣ ਦੀ ਆਗਿਆ ਹੈ। ਆਓ ਸਤਸੰਗਤ ਦੇ ਪ੍ਰਕਰਨ ਤੇ ਹੀ ਅੱਜ ਦੀ ਵਿਚਾਰ ਸੀ। ਜੈ ਸ਼੍ਰੀ ਗੁਰੂ, ਕਿਰਪਾ ਕਰੇਗਾ ਜਿੰਨੇ ਅੱਖਰ ਕਹਾਉਣੇ ਨੇ ਪਰਮੇਸ਼ਰ ਨੇ, ਜਿਉਂ ਬੁਲਾਵੇ ਤਿਉਂ ਬੋਲੇ ਸਵਾਮੀ, ਕੁਦਰਤ ਕਵਨ ਹਮਾਰੀ। ਆਓ ਸਤਿਕਾਰਯੋਗ ਸਿੰਘ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਨਾਮ ਸੱਚਖੰਡ ਅੰਮ੍ਰਿਤਸਰ ਸਾਹਿਬ ਸੇਵਾ ਮਿਲੀ ਹੋਈ ਹੈ। ਇਹਨਾਂ ਦੇ ਦਰਸ਼ਨ ਔਰ ਇਹਨਾਂ ਦੇ ਪ੍ਰਵਚਨ ਸਿੱਖ ਜਗ ਦੀ, ਕਿਉਂਕਿ ਕੇਂਦਰੀ ਸਥਾਨ ਹੈ ਸਿੱਖ ਜਗ ਦਾ, ਉਹ ਸਥਾਨ ਹੈ ਜਿਸ ਸਥਾਨ ਵਰਗਾ ਹੋਰ ਕੋਈ ਹੈ। ਇਸ ਸਥਾਨ ਦੀ ਸਭ ਤੋਂ ਪਹਿਲਾਂ ਸੇਵਾ ਉਸ ਆਦਰਣੀ ਗੁਰਸਿੱਖ ਬਾਬਾ ਬੁੱਢਾ ਸਾਹਿਬ ਨੂੰ ਮਿਲੀ ਸੀ। ਉਸ ਤੋਂ ਬਾਅਦ ਇਹ ਮਰਿਆਦਾ ਸਿੱਖ ਜਗਤ ਵਿੱਚ, ਜੋ ਉੱਥੇ ਗ੍ਰੰਥੀ ਸਿੰਘ ਦੀ ਡਿਊਟੀ 'ਤੇ ਹੁੰਦੇ ਨੇ, ਬਾਬਾ ਬੁੱਢਾ ਸਾਹਿਬ ਦਾ ਰੂਪ ਕਰਕੇ ਸੰਗਤਾਂ ਆਦਰ ਦਿੰਦੀਆਂ, ਮਾਣ ਦਿੰਦੀਆਂ, ਸਤਿਕਾਰ ਦਿੰਦੀਆਂ, ਇਹ ਮਰਿਆਦਾ ਹੈ। ਆਓ ਉਹਨਾਂ ਦੇ ਕੋਲੋਂ ਲਾਹ ਪ੍ਰਾਪਤ ਕਰੀਏ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।